ਗੁਰੂ ਰੁਪਿਆਰੀ ਸਾਤ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਹੈ ਨੌਲੱਖਾ ਹਾਰ। ਆਓ ਉਸ ਦਾਖਲਾ ਅਤੇ ਅਖੀਰਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਪਿਛਲੇ ਭਾਗ ਵਿੱਚ ਅਸੀਂ ਪੜ੍ਹਿਆ ਸੀ ਕਿ ਛੋਟੀ ਰਾਣੀ ਰਸ਼ੀਲਾ ਆਪਣੀ ਗੋਲੀ ਸ਼ਾਂਤੀ ਨੂੰ ਨੌਲੱਖਾ ਹਾਰ ਲਿਆਉਣ ਵਾਸਤੇ ਵੱਡੀ ਰਾਣੀ ਸਹਿਜਵਤੀ ਕੋਲ ਭੇਜਦੀ ਹੈ, ਪਰ ਸਹਿਜਵਤੀ ਦੀ ਕੋਈ ਸ਼ਰਤ ਆਉਂਦੀ ਹੈ ਕਿ ਮਹਾਰਾਜ 10 ਸਾਲ ਤੱਕ ਮੇਰੇ ਮਹਿਲ ਵਿੱਚ ਨਹੀਂ ਆਏ। ਜੇ ਇੱਕ ਦਿਨ ਅਤੇ ਇੱਕ ਰਾਤ ਰਾਣੀ ਰਸ਼ੀਲਾ ਮਹਾਰਾਜ ਨੂੰ ਮੇਰੇ ਮਹਿਲ ਵਿੱਚ ਪਹੁੰਚਾ ਦੇਵੇਗੀ, ਉਸੇ ਵੇਲੇ ਮੈਂ ਨੌਲੱਖਾ ਹਾਰ ਉਸਨੂੰ ਦੇ ਦੇਵਾਂਗੀ। ਉਸ ਤੋਂ ਅੱਗੇ ਆਓ ਪਿਆਰ ਨਾਲ ਸਰਵਣ ਕਰੀਏ ਜੀ। 7 ਨਵੀਂ ਰਾਣੀ ਨੇ ਮਹਾਰਾਜੇ ਨੂੰ ਅੱਧੀ ਰਾਤ ਸਮੇਂ ਇੱਕ ਦਰਦਨਾਕ ਕਹਾਣੀ ਸੁਣਾਈ। ਉਸਨੇ ਯਾਦ ਕਰਵਾਇਆ ਕਿ ਸਹਿਜਵਤੀ ਉਸਦੇ ਅਖੀਰੀ ਦਰਸ਼ਨਾਂ ਨੂੰ ਸਹਿਕ ਰਹੀ ਹੈ। ਜੇ ਮਹਾਰਾਜ ਇੱਕ ਵਾਰੀ ਉਸ ਕੋਲ ਜਾ ਆਉਣ ਅਤੇ ਇੱਕ ਦਿਨ ਅਤੇ ਰਾਤ ਉਸ ਕੋਲ ਠਹਿਰਨ ਤਾਂ ਉਹ ਸੌਖੀ ਮਰ ਸਕੇਗੀ, ਪਰ ਮੈਨੂੰ ਤੁਹਾਨੂੰ ਜਾਣ ਦੇਣ ਤੋਂ ਡਰ ਲੱਗਦਾ ਹੈ। ਰਸ਼ੀਲਾ ਨੇ ਕਿਹਾ, ਤੁਸੀਂ ਕਿਤੇ ਮੈਨੂੰ ਭੁੱਲੀ ਨਾ ਜਾਓ। ਉਹ ਤੁਹਾਡੀ ਰਾਣੀ ਹੈ, ਮੈਂ ਤੁਹਾਡੀ ਪਤਨੀ ਹਾਂ, ਤੁਹਾਡੀ ਰਖੇਲ, ਤੁਹਾਡੀ ਮਿੱਠੀ ਜਿਹੀ ਚੀਜ਼। ਤੁਸੀਂ ਕਿਤੇ ਮੈਨੂੰ ਆਪਣੇ ਪੁਰਾਣੇ ਪਿਆਰ ਤੋਂ ਵਾਰ ਨਾ ਦਿਓ। ਰਸ਼ੀਲਾ ਨੇ ਕਿਹਾ, ਇਹ ਕਿਵੇਂ ਹੋ ਸਕਦਾ ਹੈ, ਮੈਂ ਤੈਨੂੰ ਭੁੱਲ ਜਾਵਾਂਗਾ ਮੇਰੀ ਰਸ਼ੀਲਾ। ਹੋਰ ਰਸ਼ੀਲਾ, ਮੇਰੀ ਸੋਹਣੀ ਰਸ਼ੀਲਾ, ਮੇਰੀ ਜਵਾਨੀ, ਮੇਰੀ ਜਿੰਦ, ਮੇਰੀ ਰੂਹ, ਮੇਰੀ ਖੁਸ਼ਬੋ। ਰਸ਼ੀਲਾ, ਇਹ ਕਹਿੰਦਿਆਂ ਮਨਜੀਤ ਸਿੰਘ ਨੇ ਉਸਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਅਤੇ ਕੰਬਦਿਆਂ ਹੋਇਆਂ ਗੁਲਾਬ ਦੀਆਂ ਪੱਤੀਆਂ ਵਰਗੇ ਉਸਦੇ ਪਿਆਰੇ ਬੁੱਲ ਚੁੰਮ ਲਏ। ਪਰ ਰਾਜੇ ਤਾਂ ਰਾਜੇ ਹੀ ਹੁੰਦੇ ਨੇ, ਉਹ ਬਹੁਤ ਸਾਰੇ ਵਾਅਦੇ ਅਤੇ ਕਈਆਂ ਪਿਆਰਿਆਂ ਪਿਆਰਿਆਂ ਸਾਥੀਆਂ ਨੂੰ ਐਵੇਂ ਹੀ ਭੁਲਾ ਦਿੰਦੇ ਨੇ। ਰਸ਼ੀਲਾ ਇਹ ਕਹਿੰਦਿਆਂ ਹੀ ਬਿਖਰ ਗਈ। ਮਨਜੀਤ ਸਿੰਘ ਉਸਦੇ ਅੱਥਰੂ ਆਪਣੇ ਹੋਂਠਾਂ ਨਾਲ ਪੀ ਗਿਆ ਅਤੇ ਵੇਗ ਵਿੱਚ ਉਸਦੀਆਂ ਅੱਖਾਂ ਚੁੰਮਦਾ ਹੋਇਆ ਕਹਿਣ ਲੱਗਾ, ਮੈਂ ਤੇਰਾ ਹਾਂ ਰਸ਼ੀਲਾ, ਤੂੰ ਵਿਸ਼ਵਾਸ ਕਰ। ਇੰਨੀ ਛੋਟੀ ਗੱਲ ਬਾਰੇ ਫਿਕਰ ਕਰਕੇ ਤੂੰ ਜ਼ੁਲਮ ਕਰ ਰਹੀ ਹੈ। ਤੂੰ ਆਪ ਹੀ ਮੈਨੂੰ ਅਖੀਰੀ ਵਾਰ ਜਾਣ ਲਈ ਕਹਿ ਰਹੀ ਹੈ ਤਾਂ ਜੋ ਉਹ ਸ਼ਾਂਤੀ ਨਾਲ ਮਰ ਸਕੇ, ਅਤੇ ਆਪ ਹੀ ਇਸ ਬਾਰੇ ਸ਼ੱਕ ਕਰਕੇ ਦੁਖੀ ਹੋ ਰਹੀ ਹੈ। ਮੈਂ ਕੀ ਕਰਾਂ, ਚੰਗਾ ਮੈਂ ਉੱਥੇ ਨਹੀਂ ਜਾਂਦਾ। ਨਹੀਂ ਨਹੀਂ ਮੇਰੇ ਪਿਆਰੇ, ਉਸਨੂੰ ਇੱਕ ਆਖਰੀ ਦੀਦਾਰ ਤੋਂ ਵੀ ਵਾਂਝਿਆ ਰੱਖਣਾ ਇਨਸਾਨੀਅਤ ਨਹੀਂ। ਸ਼ਾਂਤੀ ਕਹਿੰਦੀ ਹੈ ਕਿ ਉਹ ਮਰ ਰਹੀ ਹੈ। ਜੇ ਮੈਂ ਇੱਕ ਔਰਤ ਹੁੰਦਿਆਂ ਹੋਇਆਂ ਵੀ ਉਸ ਨਾਲ ਧਰੋਹ ਕੀਤਾ ਤਾਂ ਮੈਂ ਸਾਰੀ ਉਮਰ ਸੁਖੀ ਨਹੀਂ ਰਹਿ ਸਕਾਂਗੀ। ਮੇਰੇ ਪਿਆਰੇ, ਤੁਸੀਂ ਇੱਕ ਵਾਰੀ ਉਸ ਕੋਲ ਜ਼ਰੂਰ ਜਾਓ। ਮੇਰੇ ਪਿਆਰੇ, ਇਹ ਦੇਖ ਲਓ ਕਿ ਉਸ ਨਾਲ ਕੋਈ ਗੱਲ ਨਹੀਂ ਕਰਨੀ, ਸਿਰਫ ਆਪਣੀਆਂ ਨਜ਼ਰਾਂ ਨਾਲ ਹੀ ਨਿਹਾਲ ਕਰਨਾ ਹੈ। ਕੀ ਇਹ ਉਸ ਲਈ ਕਾਫੀ ਨਹੀਂ? ਕੀ ਇਹ ਉਸ ਲਈ ਵਿਸ਼ੇਸ਼ ਕੀਮਤ ਨਹੀਂ ਰੱਖਦਾ? ਕੀ ਇਹ ਉਸਦੇ ਜੀਵਨ ਦਾ ਸਫਲਾ ਹੋਣਾ ਨਹੀਂ ਕਿ ਉਹ ਤੁਹਾਨੂੰ ਦੇਖ ਲਵੇ? ਰਸ਼ੀਲਾ ਇਹ ਕਹਿੰਦਿਆਂ ਮੁਸਕਰਾ ਪਈ। ਉਸਦੀ ਮੁਸਕਰਾਹਟ 'ਤੇ ਰਾਜਾ ਜਿਵੇਂ ਮਰ ਮਿਟਿਆ ਹੋਵੇ। ਉਸ ਰਾਣੀ ਨੂੰ ਬਾਹਾਂ ਵਿੱਚ ਘੁੱਟ ਕੇ ਆਪਣੀ ਗੋਦੀ ਵਿੱਚ ਬਿਠਾ ਲਿਆ। ਬੇਸ਼ੱਕ ਰਾਣੀ ਨੇ ਇੱਕ ਲਫ਼ਜ਼ ਵੀ ਮੂੰਹੋਂ ਨਹੀਂ ਸੀ ਕੱਢਿਆ। ਰਾਜੇ ਨੇ ਉਸ ਨਾਲ ਕਈ ਵਾਅਦੇ ਕਰ ਲਏ ਜੋ ਕਿ ਉਹ ਲੈਣੇ ਚਾਹੁੰਦੀ ਸੀ। ਰਾਣੀ ਦੀਆਂ ਅੱਖਾਂ ਦੀ ਮੂਕ ਤਕੜੀ, ਉਸਦੀਆਂ ਮੁਸਕਰਾਹਟਾਂ ਅਤੇ ਉਸਦੇ ਅੱਥਰੂਆਂ ਦੇ ਵਹਿਣ ਵਿੱਚ ਰਾਜਾ ਜਿਵੇਂ ਰੁੜੀ ਗਿਆ। ਮੈਂ ਉਸ ਕੋਲ ਸਿਰਫ ਤੇਰਾ ਵਾਅਦਾ ਪੂਰਾ ਕਰਨ ਲਈ ਜਾਵਾਂਗਾ। ਮੈਂ ਉਸਦੇ ਲਿਬਾਸ ਦੀ ਕੰਨੀ ਤੱਕ ਨਹੀਂ ਛੂਵਾਂਗਾ। ਮੈਂ ਉਸਨੂੰ ਆਪਣੇ ਤੋਂ ਪਰੇ ਰੱਖਾਂਗਾ। ਮੈਂ ਸਿਰਫ ਮਤਲਬ ਦੀ ਗੱਲ ਕਰਾਂਗਾ ਅਤੇ ਉਸਦੀ ਜਾਨ ਦੀ ਵਾਰ ਦੀ ਗੱਲ ਹੀ ਸੁਣਾਂਗਾ। ਮੈਂ ਕਠੋਰਤਾ ਨਾਲ ਪੇਸ਼ ਆਵਾਂਗਾ, ਪਰ ਮਰਨ ਬਿਸਤਰ 'ਤੇ ਪਈ ਦੀਆਂ ਪੁੰਨ ਦਾਨ ਕਰਨ ਦੀਆਂ ਰੀਝਾਂ ਪੂਰੀਆਂ ਕਰਨ ਦਾ ਵਾਅਦਾ ਜ਼ਰੂਰ ਕਰਾਂਗਾ। ਪਰ ਕੀ ਤੈਨੂੰ ਵਿਸ਼ਵਾਸ ਹੈ ਕਿ ਉਹ ਇੰਨੀ ਬਿਮਾਰ ਹੈ ਕਿ ਮਰਨ ਕੰਢੇ ਹੈ? ਸ਼ਾਂਤੀ, ਸ਼ਾਂਤੀ, ਰਸ਼ੀਲਾ ਨੇ ਆਵਾਜ਼ ਦਿੱਤੀ। ਹਾਂ ਮੇਰੀ ਰਾਣੀ, ਮੈਂ ਹਾਜ਼ਰ ਹਾਂ। ਸ਼ਾਂਤੀ ਇਹ ਕਹਿੰਦੀ ਦੌੜੀ ਆਈ। ਉਸਦੇ ਕੱਪੜੇ ਲੀਰਾਂ ਹੋਏ ਪਏ ਸਨ, ਚਿਹਰੇ 'ਤੇ ਕਾਲਕ ਸੀ ਅਤੇ ਹੱਥ ਪਾਟੇ ਹੋਏ ਸਨ। ਉਫ ਸ਼ਾਂਤੀ, ਕੀ ਗੱਲ ਏ, ਤੂੰ ਫਿਰ ਪਹਿਲਾਂ ਵਾਂਗ ਭਾਂਡੇ ਮਾਂਜਣ ਲੱਗ ਪਈ। ਤੂੰ ਕਿੰਨੇ ਭੱਦੇ ਅਤੇ ਚੀਥੜੇ ਕੱਪੜੇ ਪਾਏ ਹੋਏ ਨੇ। ਮੈਂ ਤੈਨੂੰ ਦਰਜਨਾ ਸੂਟ ਦਿੱਤੇ ਸਨ, ਤੂੰ ਉਹ ਕਿਉਂ ਲਾ ਦਿੱਤੇ ਨੇ? ਰਸ਼ੀਲਾ ਨੇ ਕੁਝ ਗੁੱਸੇ ਹੁੰਦਿਆਂ ਕਿਹਾ।
ਮੇਰੀ ਰਾਣੀ, ਸਾਰੇ ਨੌਕਰ ਸੌਂ ਗਏ ਨੇ।
ਜਦੋਂ ਮੈਂ ਸਵਾਨ ਨਾਲ ਟੋਏ ਕੋਲ ਪਏ ਭਾਂਡਿਆਂ ਦਾ ਢੇਰ ਦੇਖਿਆ ਤਾਂ ਮੈਨੂੰ ਜਾਪਿਆ ਕਿ ਕੋਲੋਂ ਲੰਘਦੀ ਨੂੰ ਜਿਵੇਂ ਕੋਈ ਆਵਾਜ਼ ਆਈ ਹੋਵੇ। ਅਸੀਂ ਤੇਰੇ ਪੁਰਾਣੇ, ਬਹੁਤ ਪੁਰਾਣੇ ਦੋਸਤ ਹਾਂ, ਸ਼ਾਂਤੀ ਆ ਕੇ ਸਾਨੂੰ ਸਾਫ਼ ਕਰ ਦੇ। ਅਸੀਂ ਕਿੰਨੇ ਗੰਦੇ ਹੋ ਗਏ ਹਾਂ, ਸਾਡੀ ਕਿਸਮਤ ਵਿੱਚ ਗੰਦੇ ਆਉਣਾ ਹੈ ਅਤੇ ਤੇਰੀ ਵਿੱਚ ਸਾਫ਼ ਕਰਨਾ। ਇਹ ਸੁਣ ਕੇ ਮੈਂ ਆਪਣੇ ਚੰਗੇ ਕੱਪੜੇ ਉਤਾਰ ਦਿੱਤੇ ਅਤੇ ਪਾ ਲਏ। ਮੈਂ ਹੁਣੇ ਹੀ ਉਹ ਸਾਰੇ ਭਾਂਡੇ ਮਾਂਜ ਕੇ ਹਟੀ ਹਾਂ, ਸ਼ਾਂਤੀ ਨੇ ਕਿਹਾ। ਕੀ ਸ਼ਾਂਤੀ ਸਿਰਫ਼ ਇੱਕ ਭਾਂਡੇ ਮਾਂਜਣ ਵਾਲੀ ਸੀ, ਮਨਜੀਤ ਸਿੰਘ ਨੇ ਕਿਹਾ। ਹਾਂ ਮੇਰੇ ਸਵਾਮੀ, ਹਾਂ ਇੱਕ ਗਰੀਬ ਦਾਸੀ ਸੀ ਅਤੇ ਪਿਛਲੇ 10 ਸਾਲਾਂ ਤੋਂ ਇਹ ਇਸੇ ਤਰ੍ਹਾਂ ਦੇ ਕੱਪੜੇ ਪਾਈ ਫਿਰਦੀ ਸੀ ਜਿਸ ਤਰ੍ਹਾਂ ਦੇ ਹੁਣ ਨੇ। ਕਿਉਂਕਿ ਇਹ ਬੁੱਢੀ ਹੋ ਰਹੀ ਹੈ ਅਤੇ ਇੰਨਾ ਭਾਰਾ ਕੰਮ ਨਹੀਂ ਕਰ ਸਕਦੀ, ਮੈਂ ਇਸਦਾ ਅਹੁਦਾ ਵਧਾ ਦਿੱਤਾ ਹੈ। ਪਰ ਕਿੰਨਾ ਕੁਝ ਵੀ ਕਰ ਲਵੋ, ਇਹ ਕਮੀਨ ਲੋਕ ਆਪਣੀਆਂ ਪੁਰਾਣੀਆਂ ਆਦਤਾਂ ਤੋਂ ਬਾਜ਼ ਨਹੀਂ ਆਉਂਦੇ। ਅੱਜ ਇਹ ਮੁੜ ਆਪਣੀ ਅਸਲੀਅਤ ਦਿਖਾ ਰਹੀ ਹੈ, ਰਸ਼ੀਲਾ ਨੇ ਗੁੱਸੇ ਨਾਲ ਕਿਹਾ। ਮੇਰੀ ਰਸ਼ੀਲਾ, ਤੂੰ ਨਾਰਾਜ਼ ਨਾ ਹੋ, ਇਸ ਦੇ ਹੱਥਾਂ ਵਿੱਚ ਸਕੂਨ ਹੈ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਪੁਰਾਣੇ ਭਾਂਡੇ ਇਸ ਦੇ ਹੱਥਾਂ ਦੀ ਛੋਹ ਨੂੰ ਤਰਸ ਗਏ ਹੋਣ। ਜਿਸ ਵਿਸ਼ੇਸ਼ ਖੁਸ਼ੀ ਨਾਲ ਸ਼ਾਂਤੀ ਨੇ ਤੈਨੂੰ ਵਧੀਆ ਕੱਪੜੇ ਦੀ ਥਾਂ ਖੁਰਦਰੇ ਅਤੇ ਕਾਲਖ ਵਾਲੇ ਇੱਕ ਭਾਂਡੇ ਮਾਂਜਣ ਵਾਲੀ ਦੇ ਕੱਪੜੇ ਪਾਉਣ ਦੀ ਗੱਲ ਦੱਸੀ ਹੈ, ਤੈਨੂੰ ਤਾਂ ਉਸ 'ਤੇ ਖੁਸ਼ ਹੋਣਾ ਚਾਹੀਦਾ ਹੈ, ਰਾਜੇ ਨੇ ਕਿਹਾ ਅਤੇ ਸ਼ਾਂਤੀ ਵੱਲ ਮੁੜਦਿਆਂ ਆਪਣੀ ਗੱਲ ਜਾਰੀ ਰੱਖੀ। ਕੀ ਹੁਕਮ ਹੈ ਰਾਣੀ ਸਾਹਿਬਾ? ਸ਼ਾਂਤੀ ਨੇ ਰਸ਼ੀਲਾ ਨੂੰ ਸੰਬੋਧਨ ਕੀਤਾ। ਸ਼ਾਂਤੀ, ਇਸ ਤਰ੍ਹਾਂ ਕਾਲਖ ਵਾਲੇ ਮੂੰਹ ਨਾਲ ਮੇਰੇ ਸਾਹਮਣੇ ਆ ਕੇ ਤੂੰ ਮੈਨੂੰ ਨਾਰਾਜ਼ ਕੀਤਾ ਹੈ, ਤੂੰ ਮੈਨੂੰ ਡਰਾ ਹੀ ਦਿੱਤਾ। ਇਸ ਵਾਰੀ ਤੈਨੂੰ ਮੁਆਫ਼ ਕੀਤਾ, ਤੂੰ ਮੈਨੂੰ ਦੱਸਿਆ ਸੀ ਕਿ ਰਾਣੀ ਸਹਿਜਵਤੀ ਮਰਨ ਕੰਢੇ ਹੈ, ਮਹਾਰਾਜ ਨੇ ਕੱਲ੍ਹ ਨੂੰ ਉਸ ਵੱਲ ਜਾਣਾ ਮੰਨ ਲਿਆ ਹੈ। ਜੇ ਮਹਾਰਾਜ ਇੱਕ ਰਾਤ ਅਤੇ ਦਿਨ ਲਈ ਉਸ ਕੋਲ ਜਾਣਾ ਨਾ ਮੰਨਦੇ ਤਾਂ ਬਹੁਤ ਮਾੜੀ ਗੱਲ ਹੋਣੀ ਸੀ। ਮਹਾਰਾਜ ਨੇ ਮੇਰੀ ਬੇਨਤੀ ਪ੍ਰਵਾਨ ਕਰਨ ਦੀ ਕਿਰਪਾਲਤਾ ਕੀਤੀ ਹੈ, ਰਸ਼ੀਲਾ ਨੇ ਕਿਹਾ। ਹਜ਼ੂਰ, ਰਾਣੀ ਸਹਿਜਵਤੀ ਤਾਂ ਨਿਗਰਦੀ ਜਾ ਰਹੀ ਹੈ, ਉਸਨੂੰ ਕੋਈ ਸਰੀਰਕ ਰੋਗ ਤਾਂ ਨਹੀਂ, ਪਰ ਮੈਨੂੰ ਜਾਪਦਾ ਹੈ ਕਿ ਉਸਦੀ ਮਾੜੀ ਕਿਸਮਤ ਹੀ ਉਸਨੂੰ ਮੁਕਾ ਰਹੀ ਹੈ, ਸ਼ਾਂਤੀ ਨੇ ਕਿਹਾ। ਅੱਠਵਾਂ, ਮਨਜੀਤ ਸਿੰਘ ਦੀ ਪੁਰਾਣੇ ਮਹਿਲ ਵਿੱਚ ਇੱਕ ਰਾਤ ਅਤੇ ਇੱਕ ਦਿਨ ਦੀ ਫੇਰੀ ਬਾਰੇ ਖ਼ਬਰ ਮਿਲਣ 'ਤੇ ਮਹਿਲ ਵਿੱਚ ਗਹਿਮਾ ਗਹਿਮ ਹੋ ਗਈ। ਮੰਤਰੀ ਦਹਿਲ ਗਏ ਅਤੇ ਰਾਜ ਦੇ ਕਰਿੰਦੇ ਹੈਰਾਨ ਪਰੇਸ਼ਾਨ ਰਹਿ ਗਏ। ਪੁਰਾਣੇ ਮੰਤਰੀ ਜਾਣਦੇ ਸਨ ਕਿ ਮਹਾਰਾਜ ਪਹਿਲੀ ਰਾਣੀ ਵੱਲ ਇੱਕ ਫੇਰੀ ਉਪਰੰਤ ਬਦਲ ਜਾਣਗੇ। ਰਸ਼ੀਲਾ ਵਿੱਚ ਭਾਵੇਂ ਕਿੰਨੀ ਵੀ ਖਿੱਚ ਹੋਵੇ, ਕਾਮ ਵਾਸ਼ਨਾ ਆਖਰ ਕਾਮ ਵਾਸ਼ਨਾ ਹੀ ਹੁੰਦੀ ਹੈ ਅਤੇ ਪਿਆਰ ਪਿਆਰ ਹੀ ਹੈ। ਰਸ਼ੀਲਾ ਵਿੱਚ ਰਾਜੇ ਲਈ ਹਵਾਸ ਸੀ, ਪਰ ਸਹਿਜਵਤੀ ਵਿੱਚ ਅਗੰਮੀ ਪਿਆਰ। ਹਵਸ ਪਿਆਰੇ ਅਤੇ ਪਿਆਰ ਕਰਨ ਵਾਲੇ ਦੋਹਾਂ ਨੂੰ ਤਬਾਹ ਕਰ ਦਿੰਦੀ ਹੈ, ਪਿਆਰ ਮਨੁੱਖਾਂ ਨੂੰ ਦੇਵਤੇ ਬਣਾ ਦਿੰਦਾ ਹੈ। ਮਨਜੀਤ ਸਿੰਘ ਆਪਣੇ ਪੁਰਾਣੇ ਕਮਰੇ ਵਿੱਚ ਗਿਆ। ਕੰਧਾਂ ਵਿੱਚੋਂ ਜਿਵੇਂ ਪਿਆਰ ਅਤੇ ਸਕੂਨ ਦੀ ਸੁਗੰਧੀ ਆ ਰਹੀ ਹੋਵੇ ਅਤੇ ਰਾਣੀ ਸਹਿਜਵਤੀ ਉਸਦਾ ਸਵਾਗਤ ਕਰ ਰਹੀ ਹੋਵੇ, ਇਸ ਤਰ੍ਹਾਂ ਜਾਪਿਆ ਜਿਵੇਂ ਇਸ ਚੈਨ ਦੀ ਛੋਹ ਨਾਲ ਉਹ ਕਿਸੇ ਸੁਪਨੇ ਤੋਂ ਜਾਗ ਪਿਆ ਹੋਵੇ। ਉਸ ਵਿੱਚ ਇੱਕ ਵਾਰੀ ਫਿਰ ਜੀਵਨ ਤੜਕ ਪਿਆ। ਉਸਨੂੰ ਰਾਣੀ ਸਹਿਜਵਤੀ ਦੀ ਬੇਗਰਜ਼ੀ ਵਿੱਚ ਆਪਣੀ ਦੇਵੀ ਸਰੂਪ ਪਤਨੀ ਯਾਦ ਆਈ ਅਤੇ ਉਹ ਆਪਣੇ ਭੁਲਾਕੜ ਪੁੜੇ 'ਤੇ ਸ਼ਰਮਸਾਰ ਹੋਇਆ। ਇਸ ਪੁਰਾਣੇ ਕਮਰੇ ਨੇ ਪਤਾ ਨਹੀਂ ਕੀ ਜਾਦੂ ਕੀਤਾ ਕਿ ਉਹ ਆਪਣੇ ਆਪ ਨੂੰ ਇੱਕ ਮੁਜਰਮ ਸਮਝਣ ਲੱਗਾ। ਉਸਨੂੰ ਆਪਣੀ ਰਾਣੀ ਵੱਲ ਇਹ ਰਵੱਈਆ ਅਪਣਾਉਣ ਲਈ ਕੋਈ ਤਸੱਲੀ ਬਖਸ਼ ਕਾਰਨ ਨਾ ਲੱਭਾ। ਪਰ ਇਸ ਵਾਰੀ 9 ਲੱਖਾਂ ਹਾਰ ਰਾਣੀ ਰਸ਼ੀਲਾ ਨੂੰ ਭੇਜ ਦਿੱਤਾ ਗਿਆ। ਪ੍ਰਧਾਨ ਮੰਤਰੀ ਇਹ ਹਾਰ ਆਪ ਲੈ ਕੇ ਗਏ। ਉਹਨਾਂ ਰਾਣੀ ਨੂੰ ਇਹ ਕੀਮਤੀ ਗਹਿਣਾ ਪ੍ਰਾਪਤ ਕਰਨ 'ਤੇ ਵਧਾਈ ਦਿੱਤੀ। ਇਸ ਤਰ੍ਹਾਂ ਜਾਪਦਾ ਹੈ ਕਿ ਰਾਣੀ ਨਵੇਂ ਮਹਿਲ ਵਿੱਚ ਰਾਣੀ ਰਸ਼ੀਲਾ ਨੂੰ 9 ਲੱਖਾਂ ਹਾਰ ਦੇਣ ਅਤੇ ਮਹਾਰਾਜ ਨੂੰ ਪੁਰਾਣੇ ਮਹਿਲ ਵਿੱਚ ਇੱਕ ਰਾਤ ਅਤੇ ਇੱਕ ਦਿਨ ਲਈ ਭੇਜਣ 'ਤੇ ਧੰਨਵਾਦ ਕਰਨ ਲਈ ਗਈ ਹੈ, ਸ਼ਾਂਤੀ ਨੇ ਕਿਹਾ। ਪਰ ਤੂੰ ਤਾਂ ਕਹਿੰਦੀ ਸੀ ਕਿ ਉਹ ਮਰਨ ਬਿਸਤਰ 'ਤੇ ਪਈ ਹੈ, ਇਹ ਕਿਵੇਂ ਹੋਇਆ ਕਿ ਉਹ ਆਪਣੀ ਨਾਜ਼ੁਕ ਸਿਹਤ ਦਾ ਖਤਰਾ ਸਹੇੜ ਕੇ ਇਸ ਹਾਲਤ ਵਿੱਚ ਉੱਥੇ ਚਲੀ ਗਈ, ਰਾਜੇ ਨੇ ਕਿਹਾ। ਹਜ਼ੂਰ, ਆਪ ਦੇ ਇੱਕ ਰਾਤ ਅਤੇ ਇੱਕ ਦਿਨ ਲਈ ਹੀ ਵਾਪਸ ਆਉਣ ਦੀ ਖੁਸ਼ੀ ਨੇ ਉਸਨੂੰ ਠੀਕ ਕਰ ਦਿੱਤਾ। ਸ਼ਾਂਤੀ ਨੇ ਕਿਹਾ, ਸ਼ਾਂਤੀ ਤੂੰ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ। ਮੈਂ ਅੱਜ ਆਪਣੇ ਆਪ ਨੂੰ ਮੁਜਰਮ ਸਮਝਦਾ ਹਾਂ। ਮੈਂ ਮਹਿਸੂਸ ਕਰਦਾ ਹਾਂ ਕਿ ਮੈਂ ਬਦਮਾਸ਼ ਹਾਂ, ਮੈਂ ਪਾਜੀ ਹਾਂ ਜਿਸ ਆਪਣੀ ਦੇਵੀ ਵਰਗੀ ਸਾਊ ਵਫ਼ਾਦਾਰ ਪਿਆਰੀ ਪਤਨੀ ਨੂੰ ਇੰਨੇ ਸਾਲ ਭੁਲਾਈ ਰੱਖਿਆ। ਸ਼ਾਂਤੀ, ਮੇਰਾ ਉਸਨੂੰ ਭੁਲਾ ਰੱਖਣਾ ਇੱਕ ਜੁਰਮ ਹੈ। ਪਤਾ ਨਹੀਂ ਮੈਂ ਕਿਵੇਂ ਪਾਪ ਮੁਕਤ ਹੋਵਾਂਗਾ। ਮੈਂ ਉਹਨਾਂ ਭਾਂਡਿਆਂ ਵਿੱਚੋਂ ਇੱਕ ਹਾਂ ਜਿਨ੍ਹਾਂ ਨੂੰ ਤੂੰ ਸਾਫ਼ ਕਰਦੀ ਰਹੀ ਹੈ। ਤੂੰ ਉਹ ਤਾਂ ਮਾਂਜਦੀ ਰਹੀ, ਪਰ ਮੈਨੂੰ ਕੌਣ ਸੁੱਚਾ ਕਰੇਗਾ ਸ਼ਾਂਤੀ? ਰਾਜਾ ਇੱਕ ਬੱਚੇ ਦੀ ਤਰ੍ਹਾਂ ਰੋਂਦਿਆਂ ਕਹਿਣ ਲੱਗਾ, ਮੈਨੂੰ ਕੌਣ ਪਾਪ ਮੁਕਤ ਕਰੇਗਾ? ਮੈਨੂੰ ਆਪਣੀ ਦੇਵੀ ਸਰੂਪ ਪਤਨੀ ਲਈ ਕੌਣ ਸੁੱਚਾ ਕਰੇਗਾ? ਮੈਂ ਇੱਕ ਮੁਜਰਿਮ ਹਾਂ। ਮੈਨੂੰ ਕਿਸੇ ਕਾਲ ਕੋਠੜੀ ਵਿੱਚ ਪਾ ਦਿਓ, ਸਿਪਾਹੀਆਂ ਨੂੰ ਬੁਲਾਓ, ਉਹ ਮੈਨੂੰ ਨੂੜ ਦੇਣ। ਮੈਂ ਚੋਰ ਹਾਂ, ਮੈਂ ਇੱਕ ਲੁਟੇਰਾ ਹਾਂ, ਮੈਂ ਆਪਣੀ ਸਹੁ ਪਤਨੀ ਦਾ ਕਾਤਲ ਹਾਂ। ਸ਼ਾਂਤੀ ਲਈ ਇਹ ਕੁਝ ਸਹਿਣਾ ਅਸੰਭਵ ਸੀ। ਉਹ ਇੱਕ ਲਾਸ਼ ਦੀ ਤਰ੍ਹਾਂ ਮਹਾਰਾਜ ਦੇ ਚਰਨੀ ਟੈ ਪਈ ਅਤੇ ਪੁਕਾਰ ਪੁਕਾਰ ਕੇ ਕਹਿਣ ਲੱਗੀ, ਮੈਨੂੰ ਮੁਆਫ਼ ਕਰ ਦਿਓ ਮੇਰੇ ਪਤੀ ਦੇਵ। ਇਹ ਮੇਰੀ ਮਾੜੀ ਕਿਸਮਤ ਸੀ ਕਿ ਤੁਸੀਂ ਮੈਨੂੰ ਭੁੱਲ ਗਏ। ਇਹ ਮੇਰੇ ਕਰਮ ਸਨ ਹਜ਼ੂਰ, ਤੁਸੀਂ ਬੇਕਸੂਰ ਹੋ। ਮੇਰੀ ਖਾਤਰ ਆਪਣੇ ਆਪ ਨੂੰ ਦੋਸ਼ ਨਾ ਦਿਓ। ਮੈਂ ਸ਼ਾਂਤੀ ਹੀ ਆਪ ਦੀ ਸੇਵਾਦਾਰ ਪਤਨੀ ਹਾਂ। ਸ਼ਾਂਤੀ, ਤੂੰ ਇਹ ਸਭ ਕੁਝ ਮੇਰੇ ਲਈ ਸਹਿਣ ਕੀਤਾ? ਮੈਨੂੰ ਸੁੱਚਾ ਕਰ ਦੇ, ਸੁੱਚਾ ਕਰ ਦੇ ਮੈਨੂੰ ਸ਼ਾਂਤੀ। ਮੈਂ ਤੇਰੇ ਪੁਰਾਣੇ ਭਾਂਡਿਆਂ ਵਾਂਗ ਸਾਫ਼ ਹੋਣ ਵਾਲਾ ਹਾਂ। ਇਹ ਕਹਿੰਦਿਆਂ ਰਾਜਾ ਉਸਦੇ ਪੈਰੀਂ ਪੈ ਗਏ। ਦੋਵੇਂ ਖੁਸ਼ੀ ਅਤੇ ਹੇਰਵੇ ਦੇ ਹੰਝੂਆਂ ਵਿੱਚ ਵਹਿ ਗਏ। ਸਹਿਜਵਤੀ ਉਸਦੀ ਬੁੱਕਲ ਵਿੱਚ ਆ ਪਈ ਅਤੇ ਉਹ ਉਸਦੀ ਬੁੱਕਲ ਵਿੱਚ। ਪੁਰਾਣਾ ਮਹਿਲ ਨਵਾਂ ਬਣ ਗਿਆ ਅਤੇ ਨਵਾਂ ਪੁਰਾਣਾ। ਨਵੇਂ ਨਵੇਂ ਪੁਰਾਣੇ ਹੋਏ ਮਹਿਲ ਵਿੱਚ ਦੂਸਰੇ ਦਿਨ ਰਸ਼ੀਲਾ ਰਾਜੇ ਦੇ ਨਾਂ ਮੁੜਨ 'ਤੇ ਰੋਣ ਕੁਰਲਾਉਣ ਲੱਗੀ, ਹਾਏ ਨੌਲਖੇ ਹਾਰਾ, ਤੇਰੇ ਲਾਲਾਂ ਨੇ ਮੇਰੇ ਦਿਲ ਦਾ ਲਹੂ ਚੂਸ ਲਿਆ ਹੈ। ਰੱਬ ਕਰੇ ਤੇਰੇ ਲਾਲ ਬਿਖਰ ਜਾਣ, ਤੇਰਾ ਧਾਗਾ ਅੱਧ ਵਿਚਾਲਿਓਂ ਟੁੱਟ ਜਾਵੇ ਅਤੇ ਤੇਰੇ ਸਾਰੇ ਲਾਲ ਰੁੱਲ ਜਾਣ। ਆਹ, ਮੈਂ ਆਸਾਂ ਦੇ ਮਹਿਲ ਕਿਉਂ ਉਸਾਰੇ? ਆਹ, ਮੈਂ ਪਿਆਰ ਦੇ ਮਾਣ ਵਿੱਚ ਕਿਉਂ ਮਤੀ ਗਈ? ਉਫ, ਮੈਂ ਉਸ ਉੱਤੇ ਇਤਨਾ ਵਿਸ਼ਵਾਸ ਕਿਉਂ ਕਰ ਬੈਠੀ? ਹਾਰ ਆ ਗਿਆ ਪਰ ਹਾਰ ਵਾਲਾ ਚਲਾ ਗਿਆ। ਹਾਏ ਨੌ ਲੱਖਿਆ ਹਾਰਾ, ਤੇਰੇ ਲਾਲਾਂ ਨੇ ਮੇਰੇ ਦਿਲ ਦਾ ਲਹੂ ਚੂਸਿਆ ਹੈ। ਰੱਬ ਕਰੇ ਤੇਰੇ ਲਾਲ ਬਿਖਰ ਜਾਣ ਅਤੇ ਤੇਰਾ ਧਾਗਾ ਅੱਧ ਵਿਚਾਲਿਓਂ ਟੁੱਟ ਜਾਵੇ ਅਤੇ ਤੇਰੇ ਸਾਰੇ ਲਾਲ ਰੁੱਲ ਜਾਣ। ਜੇ ਮੈਨੂੰ ਪਤਾ ਹੁੰਦਾ ਕਿ ਹਾਰ ਮੇਰੇ ਤੋਂ ਹਜ਼ਾਰਾਂ ਹਾਰਾਂ ਦਾ ਮਾਲਕ ਚੁਰਾ ਲਵੇਗਾ, ਜੇ ਮੈਨੂੰ ਪਤਾ ਹੁੰਦਾ ਇਹ ਲਾਲ ਅੱਗ ਨੇ, ਮੈਂ ਉਹਨਾਂ ਨੂੰ ਛੂੰਹਦੀ ਵੀ ਨਾ। ਮੈਂ ਇਹ ਮੌਤ ਕਿਉਂ ਸਹੇੜ ਲਈ? ਜੇ ਕਿਤੇ ਮੈਂ ਆਪਣੇ ਨਾਲੋਂ ਉਸਨੂੰ ਵੱਧ ਸਮਝ ਸਕਦੀ। ਹਾਏ ਨੌ ਲੱਖਿਆ ਹਾਰਾ, ਤੇਰੇ ਲਾਲਾਂ ਨੇ ਮੇਰੇ ਦਿਲ ਦਾ ਲਹੂ ਚੂਸਿਆ ਹੈ। ਰੱਬ ਕਰੇ ਤੇਰੇ ਲਾਲ ਬਿਖਰ ਜਾਣ ਅਤੇ ਤੇਰਾ ਧਾਗਾ ਅੱਧ ਵਿਚਾਲਿਓਂ ਟੁੱਟ ਜਾਵੇ ਅਤੇ ਤੇਰੇ ਸਾਰੇ ਲਾਲ ਰੁੱਲ ਜਾਣ। ਸ਼ਾਂਤੀ, ਜੇ ਮੈਨੂੰ ਪਤਾ ਹੁੰਦਾ ਕਿ ਤੂੰ ਰਾਣੀ ਹੈ ਤੇ ਮੈਂ ਤੇਰੀ ਗੋਲੀ, ਜੇ ਮੈਨੂੰ ਭਾਂਡੇ ਮਾਂਜਣੇ ਆਉਂਦੇ ਹੁੰਦੇ, ਜੇ ਮੈਂ ਸੱਜਣਾ ਸਵਾਰਨਾ ਨਾ ਜਾਣਦੀ ਹੁੰਦੀ, ਜੇ ਕਿਤੇ ਮੈਂ ਆਪਾ ਵਾਰਨਾ ਜਾਣਦੀ ਹੁੰਦੀ। ਹਾਏ ਨੌ ਲੱਖਿਆ ਹਾਰਾ, ਤੇਰੇ ਲਾਲਾਂ ਨੇ ਮੇਰਾ ਦਿਲ ਦਾ ਲਹੂ ਚੂਸਿਆ ਹੈ। ਰੱਬ ਕਰੇ ਤੇਰੇ ਲਾਲ ਬਿਖਰ ਜਾਣ ਅਤੇ ਤੇਰਾ ਧਾਗਾ ਅੱਧ ਵਿਚਾਲਿਓਂ ਟੁੱਟ ਜਾਵੇ ਅਤੇ ਤੇਰੇ ਸਾਰੇ ਲਾਲ ਰੁੱਲ ਜਾਣ। ਗਲੀਆਂ ਵਿੱਚੋਂ ਗਾਉਣ ਵਾਲਿਆਂ ਦੇ ਸਾਜ਼ਾਂ ਦੀਆਂ ਤਾਰਾਂ 'ਤੇ ਇਹੀ ਪੁਕਾਰ ਸੀ। ਇਹ ਗੱਲ ਮੂੰਹੋਂ ਮੂੰਹੀ ਫੈਲ ਗਈ ਅਤੇ ਸ਼ਹਿਰੋਂ ਸ਼ਹਿਰ ਧੁੰਮ ਗਈ। ਰਸ਼ੀਲਾ ਨੂੰ ਹੋਰ ਨਾ ਰੁੱਲਣ ਦਿੱਤਾ ਗਿਆ। ਸ਼ਾਂਤੀ ਉਸਦੀ ਮਾਂ ਵਰਗੀ ਸੀ। ਅਖੀਰ ਵਿੱਚ ਰਸ਼ੀਲਾ ਆਪਣੀ ਪੁਰਾਣੀ ਨੌਕਰਾਣੀ ਕੋਲ ਆ ਕੇ ਖੁਸ਼ੀ ਖੁਸ਼ੀ ਰਹਿਣ ਲੱਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।